ਜਦੋਂ ਸਕੀਫਾ ਬਨੀ ਸਾਦ ਦੇ ਜਮ੍ਹਾਂ ਹੋਏ ਤਾਂ ਹਜ਼ਰਤ ਫਾਰੂਕ ਆਜ਼ਮ ਸਾਰੇ ਮੌਜੂਦ ਅਤੇ ਸੈਯਦਨਾ ਸਿੱਦੀਕ ਅਕਬਰ ਖੜ੍ਹੇ ਹੋ ਕੇ ਫਰਮਾਉਣ ਲੱਗੇ ਔਰ ਮੈਨੂੰ ਖਲੀਫਾ ਨਾ ਬਣਾਓ, ਇਹ ਅਬੂ ਉਬੈਦਾ ਨੂੰ ਬਣਾ ਦਿਓ। ਸਾਰੀ ਜ਼ਿੰਦਗੀ ਸਹਾਬਾ ਸੈਯਦਨਾ ਸਿੱਦੀਕ ਅਕਬਰ ਦੇ ਸਾਹਮਣੇ ਕੋਈ ਬੋਲਿਆ ਨਹੀਂ। ਹਜ਼ਰਤ ਫਾਰੂਕ ਆਜ਼ਮ ਦਾ ਜਲਾਲ ਤੁਸੀਂ ਜਾਣਦੇ ਹੋ ਕਿਤਨਾ ਡਾਂਟ, ਲੇਕਿਨ ਕਿਤਨੀ ਇੱਕ ਮੌਕੇ ਉੱਤੇ ਤਾਂ ਤਰੇ ਵਾਰੀ ਸੈਯਦਨਾ ਸਿੱਦੀਕ ਅਕਬਰ ਨੇ ਹਜ਼ਰਤ ਉਮਰ ਨੂੰ ਫਰਮਾਇਆ, ਫਰਮਾਇਆ ਤੇਰੀ ਮਾਂ ਤੁਝੇ ਰੋਏ, ਯਾਨੀ ਇਸ ਦਾ ਮਾਨਾ ਤੂੰ ਮਰ ਜਾ। ਤਰੇ ਵਾਰੀ ਯਕੇ ਬਾਦ ਦੀਗਰੇ ਜਦੋਂ ਸਾਹਬਾ ਭੇਜਿਆ ਕਿ ਇਹ ਗੱਲ ਕਰੋ ਸੈਯਦਨਾ ਸਿੱਦੀਕ ਅਕਬਰ ਨੂੰ ਕਿ ਜਾ ਕੇ ਕਹੋ ਕਿ ਮਾਨੀ ਨੇ ਜ਼ਕਾਤ ਜਿਹੜੇ ਇਹਨਾਂ ਨਾਲ ਤਾਲੇ ਫਿਰ ਨਾ ਸਾ ਵਰਫੁਕ ਵਹਿਮ, ਬਾਬਾ ਆਹ ਤੌਲਾ ਰੱਖੋ, ਹਾਂ ਕੋਈ ਨਰਮੀ ਇਖਤਿਆਰ ਕਰੋ, ਇਹ ਜ਼ਕਾਤ ਨਹੀਂ ਨਾ ਦਿੰਦੇ, ਬਾਕੀ ਚਾਰ ਗੱਲਾਂ ਤੇ ਮੰਨਦੇ। ਹਾਲਾਤ ਪੂਰੇ ਤੁਸੀਂ ਵੇਖ ਰਹੇ ਹੋ, ਪੂਰੀ ਦੁਨੀਆ ਦੇ ਹਾਲਾਤ ਕੀ ਬਣ, ਸੁਪਰ ਪਾਵਰਾਂ ਦੀਆਂ ਫੌਜਾਂ ਖੜੀਆਂ, ਉੱਧਰ ਸਹਾਬਾ ਦੇ ਰੰਗ ਸੁਰਮੇ ਜੈਸੇ ਹੋ ਗਏ, ਉੱਧਰ ਬਿਲਾਲ ਮਦੀਨਾ ਛੋੜ ਕੇ ਚਲੇ ਗਏ, ਉੱਧਰ ਸਹਾਬਾ ਗਲੀਆਂ 'ਚ ਫਿਰਦੇ ਸਨ, ਹਜ਼ੂਰ ਤਾਂ ਨਹੀਂ ਵੇਖੇ। ਉਹਨਾਂ ਕਿਹਾ ਹਾਲਾਤ ਨਹੀਂ ਠੀਕ ਮੁਲਕ ਦੇ, ਤਾਲੇ ਫਿਰ ਨਾ ਸਾ ਵਰਫੁਕ ਵੇਮ, ਇਹ ਹਜ਼ਰਤ ਉਮਰ ਗੱਲ ਕਰ ਰਿਹਾ ਸਿੱਦੀਕ ਅਕਬਰ ਨਾਲ। ਫਰਮਾਇਆ ਬਾਬਾ ਹੱਥ ਹੌਲਾ ਰੱਖੋ, ਇਹ ਨਹੀਂ ਠੀਕ ਤੁਸੀਂ ਚਾਰੋਂ ਤਰਫ ਜੰਗ ਛੇੜਨ ਲੱਗੇ ਹੋ, ਹੱਥ ਹੌਲਾ ਰੱਖੋ। ਅਤੇ ਹਜ਼ਰਤ ਸੈਯਦਨਾ ਸਿੱਦੀਕ ਅਕਬਰ ਫਰਮਾਇਆ ਸਕੇਲਤ ਕਾ ਉਮੋ ਕਾ ਯਾ ਉਮਰ, ਐ ਉਮਰ ਤੇਰੀ ਮਾਂ ਤੁਝੇ ਰੋਏ, ਅਜੱਬਾਰ ਉਨ ਫਿਲ ਜਾਹਲੀਅਤ ਵਖਬਾਰ ਉਨ ਫਿਲ ਇਸਲਾਮ, ਜਾਹਲੀਅਤ ਮੈਂ ਤਾਂ ਬੜਾ ਤਕੜਾ ਥਾ, ਆਪ ਕਮਜ਼ੋਰ ਹੋ ਗਿਆ। ਲਓ ਮਨਾਓ ਲੀ ਕਾਲਨ ਲਜਾ ਹੱਤ ਤੋ ਹਮ, ਤੁਮ ਕਹਤੇ ਹੋ ਕਿ ਮੈਂ ਜੋ ਜ਼ਕਾਤ ਨਹੀਂ ਦੇਤਾ ਮੈਂ ਉਸਕੋ ਮਾਫੀ ਦੂੰ, ਜੋ ਹਜ਼ੂਰ ਕੇ ਜ਼ਮਾਨੇ ਮੈਂ ਊਂਟ ਲਾਤਾ ਥਾ ਔਰ ਉਸਕਾ ਗੁਟਨਾ ਬਾਂਧਨੇ ਕੇ ਲੀਏ ਰੱਸੀ ਲਾਤਾ ਥਾ, ਅਬ ਵੋ ਊਂਟ ਲਾਏ ਕਾਲਨ ਵੋ ਰੱਸੀ ਨਾ ਲਾਏ, ਲਜਾਹਤ ਤੋ ਹਮ, ਸਿੱਦੀਕ ਤੋ ਉਸਕੀ ਵੀ ਗਰਦਨ ਕਾਟ ਕੇ ਰੱਖ ਦੇ। ਦੱਸੋ ਜੀ ਮੈਂ ਜਿਹੜੀਆਂ ਗੱਲਾਂ ਕਰਨਾ ਚੂੰਕੇ ਹੋਈ ਕੋਈ ਗੱਲ ਨਹੀਂ, ਮੈਂ ਜਿਸ ਇਸਲਾਮ ਦੀਆਂ ਗੱਲਾਂ ਕਰਨਾ ਉਹ ਚੂੰਕੇ ਕੋਈ ਨਹੀਂ। ਹਾਂ ਲਓ ਮਨਾਉਨੀ ਇਕਾਲਨ ਲਜਾ ਹੱਤ ਤੋ ਹੁਮ, ਬਸ ਇੱਥੇ ਵਾਹਿਦ ਦਸੀਗਾ ਫਰਮਾਇਆ, ਫਰਮਾਇਆ ਲਾ ਪੂਰੀ ਦੁਨੀਆ ਵੀ ਇੱਕ ਤਰਫ ਹੋ ਜਾਏ, ਸਿੱਦੀਕ ਉਸਕੋ ਮਾਫ ਨਹੀਂ ਕਰੇਗਾ ਜੋ। ਹਾਂ ਮਾਨਾ ਇਸਕਾ ਰੱਸੀ ਕੀ ਕਿਆ ਅਹਿਮੀਅਤ ਹੈ, ਰੱਸੀਆਂ ਤਾਂ ਉੱਥੇ ਬੈਤੁਲ ਮਾਲ 'ਚ ਹਜ਼ਾਰਾਂ ਟੰਗੀਆਂ ਹੁੰਦੀਆਂ ਸਨ ਉੱਠਾਂ ਵਾਸਤੇ, ਕਿਉਂਕਿ ਬੈਤੁਲ ਮਾਲ 'ਚ ਉੱਠ ਤੇ ਬੱਕਰੀਆਂ ਅਤੇ ਘੋੜੇ ਉਹਨਾਂ ਵਾਸਤੇ ਤਾਂ ਬਾਕਾਇਦਾ ਮਹਿਕਮਾ ਸੀ ਰੱਸੀਆਂ ਬਣਾਉਣ ਦਾ, ਰੱਸੀ ਦੀ ਉੱਥੇ ਕਿਹੜੀ ਕਮੀ ਸੀ। ਇਹ ਮਾਨਾ ਨਹੀਂ ਕਿ ਰੱਸੀ ਇੱਕ ਨਾਂ ਲਿਆਏਗਾ ਅਤੇ ਸਿੱਦੀਕ ਉਹਦਾ ਵੱਢ ਦੇਗਾ, ਆਪਨੇ ਮੁਸਤਕਬਿਲ ਕਿਆਮਤ ਤੱਕ ਐਲਾਨ ਕੀਤਾ। ਫਰਮਾਇਆ ਜਿਹੜਾ ਮਾਮੂਲੀ ਵੀ ਤਰਮੀਮ ਕਰਨਾ ਚਾਹੇਗਾ ਨਾ ਦੀਨ 'ਚ ਅਤੇ ਸਿੱਦੀਕ ਦਾ ਕਾਨੂੰਨ ਹੈ ਉਹਨੂੰ ਮੈਂ ਵੱਢ ਕੇ ਰੱਖ ਦੇਣਾ। ਹਾਂਜੀ ਕਿਉਂ ਜੀ, ਜੇ ਜ਼ਕਾਤ ਨਾ ਲਿਆਵਨ ਤੇ ਸਿੱਦੀਕ ਵੱਢ ਦੇਵਨ, ਕਿਉਂ ਜੀ। ਹੁਣ ਮੈਂ ਇੱਥੇ ਗੱਲ ਕਰਨ ਲੱਗਾ, ਹੋਤੇ ਕਹਾਂ ਖਲੀਲੋ ਬਿਨਾ ਕਾਬਾ ਓ ਮਿਨਾ, ਲੌਲਾਕ ਵਾਲੇ ਸਾਹਿਬੀ ਸਭ ਤੇਰੇ ਘਰ ਕੀ ਹੈ, ਔਰ ਮੌਲਾ ਅਲੀ ਨੇ ਵਾਰੀ ਤੇਰੀ ਨੀਂਦ ਪਰ ਨਮਾਜ਼, ਔਰ ਵੋ ਵੀ ਅਸਰ ਜੋ ਸਭ ਸੇ ਆਲਾ ਖਤਰ ਕੀ ਹੈ, ਬਲਕਿ ਸਿੱਦੀਕ ਗਾਰ ਮੇ ਜਾਨ ਉਨ ਪੇ ਦੇ ਚੁਕੇ, ਔਰ ਹਿਫਜ਼ ਜਾਨ ਤੋ ਜਾਨ ਫਰੂਜ਼ੇ ਗੁਰਰ ਕੀ ਹੈ, ਹਾਂ ਤੂੰ ਨੇ ਇਹਨੇ ਜਾਨ ਦੀ ਇਹਨੇ ਫੇਰ ਦੀ ਨਮਾਜ਼, ਪਰ ਵੋ ਤੋ ਕਰ ਚੁੱਕੇ ਥੇ ਜੋ ਕਰਨੀ ਬਸ਼ਰ ਕੀ ਹੈ, ਸਾਬਿਤ ਹੁਆ ਕਿ ਜੁਮਲਾ ਫਰਾਇਜ਼ ਫਰੂ ਹੈ। ਕਿਉਂ ਜੀ, ਜਿਸ ਫਰਜ਼ ਕੇ ਬਾਰੇ ਮੈਂ ਸਿੱਦੀਕ ਅਕਬਰ ਗਰਦਨ ਕਾਟਨੇ ਕਾ ਕਹਿ ਰਹੇ ਹੈ, ਆਲਾ ਹਜ਼ਰਤ ਕਹਤੇ ਹੈ ਯੇ ਸਾਰੇ ਫਰਜ਼ ਆਪਣੀ ਜਗ੍ਹਾ, ਲੇਕਿਨ ਹਜ਼ੂਰ ਕੀ ਸ਼ਾਨ ਇਸਸੇ ਆਗੇ ਕੀ ਬਾਤ ਹੈ। ਕਿਉਂ ਜੀ, ਸਾਬਿਤ ਹੁਆ ਕਿ ਜੁਮਲਾ ਫਰਾਇਜ਼ ਫਰੂ ਹੈ, ਅਸਲ ਉਸੂਲ ਬੰਦਗੀ। ਫਿਰ ਆਪਨੇ ਕਰਕੇ ਦਿਖਾਇਆ, ਜਦੋਂ ਯਮਾਮਾ ਦਾ ਮਸਲਾ ਪੈਦਾ ਹੋਇਆ ਤੇ ਆਪਨੇ ਫਰਮਾਇਆ ਬਦਰੀ ਹੋਵੇ ਜਾਂ ਗੈਰ ਬਦਰੀ ਹੋਵੇ ਸਾਰੇ ਜਾਓ, ਅੱਖਾਂ ਵਾਲੇ ਹੋਵਨ ਜਾਂ ਨਬੀਨੇ ਹੋਵਨ ਤੁਸੀਂ ਵੀ ਜਾਓ, ਸਾਰੇ ਜਰਨੈਲ ਵੀ ਜਾਓ, ਅਸ਼ਰਾ ਮੁਬਸ਼ਰਾ ਵੀ ਜਾਓ, ਬਲਕਿ ਆਪ ਤਲਵਾਰ ਲੈ ਕੇ ਖੁਦ ਵੀ ਚੱਲ ਪੈ ਸਕੇ। ਅਗਰ ਮਗਰ ਕੀ ਤੋ ਬਾਤ ਹੀ ਨਹੀਂ ਹੈ, ਆਜ ਹਮੇ ਲੋਕ ਕਹਤੇ ਓ ਮੌਲਾਨਾ ਗੱਲ ਹੋ ਜੇ ਗਈ, ਤੇ ਮੈਂ ਆਖਾਂ ਹੋ ਗਈ, ਤੇ ਅਸਲੋ ਲਸੂਲ ਬੰਦਗੀ ਉਸਤਾਜ ਵਰ ਕੀ ਹੈ, ਇੱਥੇ ਤੇ ਜ਼ਕਾਤ ਦੀ ਰੱਸੀ ਨਾ ਆਵਣ ਤੇ ਸਦੀਕ ਉਹਨੂੰ ਵੱਢ ਦੇ ਦੇਣ ਤੇ ਜਿਹਨਾਂ ਖਤਮੇ ਨਬੂਵਤ ਉੱਤੇ ਡਾਕੇ ਮਾਰੇ। ਲੇਕਿਨ اور جنہاں دین دی تشریح کرنی سی انہاں نوں خود دین انہاں وچ نظر آیا. انہاں دیاں جماعتاں دے کوئی علماء ہاں جی مشائخ وینگ دا کوئی صدر پڑھیا بڑیاں بڑیاں گدیاں. ہاں جنہاں حضور رسول اللہ دی ختم نبوت تے گل کرنی سی او تے علماء تے مشائخ وینگ دے نون لیگ دے جناب وینگ بن گئے. ہاں جی کوئی کارواں سے ٹوٹا کوئی بدگماں حرم سے. ہاں جی سب ہاں جی بعد از گناہ زخم گناہوں پہ فخر ہے. بعد از گناہ یعنی ایک تو ختم نبوت تے کھڑے نہ ہوئے تے دوسرا جا انہاں دی ونگ جا وڑے ہو. بعد از گناہ زخم گناہوں پہ فخر ہے. سب کچھ بکا تھا عزت اسلاف بھی بکی. سارا کچھ کرن تو بعد کہنے جی یہ کیا کرتے ہیں یہ کیا کرتے ہیں یہ کیا کرتے ہیں یہ کون ہوتے ہیں یہ کون ہوتے ہیں. عام صدیق اکبر کے غلام ہے. کیوں جی آپ دا جسم مبارک جڑا نا کوئی بہو پہلوان والا کوئی نہیں سی. ہاں بالکل آپ دا جسم مبارک کمزور سی. ہاں لیکن جتھے ایمان دی پاور ہوئے افضل الخلق بعد الرسل عمر. اور حضرت فاروق اعظم کی فرماندے ہوندے سن آپ فرماندے سن جڑا صدیق نے کام کیتا ہے نا فرمایا پوری امت دا ایمان ایک پلٹ وچ رکھا جائے نا تو صدیق دا ایمان دوسرے تے صدیق دا ایمان پھر وزنی ہو جائے. گل جسم دی نہیں ہوندی 200 بندے دا قد ہوے کلو وزن تے قد ہوے 7 فٹ تے جناب چونکہ ایسے تھا تو چونکہ ایسے تھا تو چونکہ ایسے تھا تو چونکہ ایسے تھا یہ تو میرے آقا و مولا خود فیصلے فرمائے. عبداللہ بن مسعود چڑھے نا درخت ہوتے تے صحابہ انہاں دی پنڈلیاں ایڈیاں ویکھ کے تے ہس پئے. حضور نے فرمایا تسی انہاں دی پنڈلیاں ویکھ کے ہسے ہو؟ ہاں جی بالکل. حضور نے فرمایا جان دیو اے پنڈلیاں تو تانوں انج نظر آ رہی ہیں اللہ دے ہاں اے پنڈلیاں اود پہاڑ نالوں وی زیادہ وزنی. اود پہاڑ 3 میل دا ہے ایڈیاں پنڈلیاں کیویں وزنی ہو گئی. بس ایکو ہی گل ہے کی محمد سے وفا تو نے ہم سے. ہاں یہ جہاں چیز ہے کیا ایڈی پنڈلی والے بندے ہون تے رسول اللہ نال وفا کر دیں. کیوں جی عبداللہ بن مسعود کی کردے ہوندے سن مولانا عبداللہ بن مسعود کی کردے سن حضور دے صاحبے وسادہ سن. ہاں جی رسول اللہ جد بھی تشریف لے جاندے سن تے تکیہ آپ دے ذمہ ہوندا سی تکیہ اٹھا کے لے جانا. ہاں رسول اللہ دے نالین پاک عبداللہ بن مسعود اٹھاندے سن. انہاں اپنی ایتھے جگہ بنائی ہوئی سی جدو رسول اللہ اتار دے سن تے ایتھے رکھ لیندے سن. لو جی اے ہاں اے جدو اے حضور نال اتنا پیار کیتا تے پھر حضور نے قیمت بھی تو انہاں دی پائی کنے دی. جلیا جڑا انگوٹھے چمن تو بیزار ہوئے انہوں کی پتہ ہے عبداللہ بن مسعود اس امت دے اتنے بڑے ہاں جی فقیہ. ہاں جی اتنے بڑے حضور نے فرمایا سی بھائی جس مسئلے تے عبداللہ بن مسعود راضی ہوئے نا رب بھی اس مسئلے تے راضی ہوئے. ہاں جی امام اعظم ابو حنیفہ دی فقہ آپ دے کول آئے. ہاں جی اس تے بھی سانو بڑا فخر ہے. ہاں جی عبداللہ بن مسعود اے تے موضوع ہی علیحدہ ایک نواں. ہاں جی عبداللہ بن مسعود حضور دے صاحب وسادان تے جڑا رسول اللہ دیاں نالین پاک ایتھے رکھدے ہون. کیوں جی تے جدوں حضور مسجد نبی شریف وچ آندے ہونے تو ایتھے رکھ کے تے پھر جدوں نماز پڑھدے ہونے تے کی کہندے ہون اللہ